हूँ मांगो शरण हर नाम की, हर हर मुख पाया, हर मुख पाया। भगतु अचल हर बिरद है, भगतु अचल हर बिरद है, हर लाज रखाया, लाज रखाया, हर लाज रखाया, लाज जन नानक शरणागति, जन नानक शरणागति, हर नाम तराया, 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 दीन दयाल, दीन
नाम की।
सुन के जम के दूत सुन के जम के दूत नाए तेरे छड़ जाए हम मांगो शरण हर नाम की जे पेंडे महा अंध गुबारा जे पेंडे महा अंध गुबारा हर का नाम संगू जियारा जहां पंथ तेरा को नस्यान हर का नाम ते नाल पछान जे महाभयान तपत बाघाम ते हर के नाम की तुम ऊपर छाम जे त्रिखा मन तुझ आकर खै जय त्रिखा मन तुझ आकर खे नानक हर हर अमृत बरखे हम मांगो शरण हर नाम की हर नाम पिता हर नाम पिता हर नामो माता हर नाम पिता हर नामो माता हर नाम सखाए मित्र हमारा हर नाम नाल गल्ला हर नाम नाल मसलत हर नाव नाल गल्ला हर नाव नाल मसलत हर नाम हमारी करदा नित सारा हम मांगो शरण हर नाम की हर नाम हमारी करदा नित सारा हम मांगो शरण हर नाम की दीन दयाल सुन बेनती दीनते लोड़वंदा ते दयालता करन वाले प्रभु दोनों रूपां दा बयान कीता ने ऐसा भाई गुरदास जी दी एक कविता दी रचना विच इन्हां दोहां रूपां दा फर्क जेड़ा है वो स्पष्ट कीता गया सी भगत वत्सल सुन हो तो हो निराश हृदय पतत पावन सुन आसा उर्धार हो अंतर जामी सुन कंपत हो अंतरगत दीन को दयाल सुन पै परम टार हो तू भगत वत्सल है मैं भगत हां नहीं मैनू तेरे भगत वत्सल होने का लाभ ता है जे मैं भगतां दी लाइन विच खड़ा होने दे काबल होवां उन्हां दी पंगत विच बैठन दा अपने आप नूं हकदार समझां भगत होना कोई आसान नहीं भगत होना कोई सौखा नहीं ਜਿਵੇਂ ਗੁਰੂ ਆਪਣੀ ਰਚਨਾ ਤੋਂ ਬੋਲਦਾ ਹੈ ਰੱਬੀ ਬਾਣੀ, ਤੇ ਭਗਤ ਜਦੋਂ ਬੋਲਦੇ ਨੇ ਉਹਨਾਂ ਦੀ ਰਚਨਾ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਵਿੱਚ ਵੀ ਓਨੀ ਮਹਾਨਤਾ ਬਣਦੀ ਹੈ। ਪਤਾ ਨਹੀਂ ਇਹੋ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਗੁਰੂ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ ਹੈ, ਜੋ ਭਗਤ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ, ਉਹਨੂੰ ਅਸੀਂ ਭਗਤ ਬਾਣੀ ਆਖਦੇ। ਇਸ ਲਈ ਭਗਤ ਹੋਣਾ ਕੋਈ ਆਸਾਨ ਨਹੀਂ, ਸੌਖਾ ਨਹੀਂ। ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ, ਪ੍ਰਗਟ ਪਹਾੜਾਂ ਜਾਪਦੇ, ਸਭ ਲੋਕ ਸੁਣਦੇ। ਇਸ ਲਈ ਹੈ ਪ੍ਰਭੂ ਜਦੋਂ ਤੇਰਾ ਨਾਮ ਭਗਤ ਵਛਲ ਸੁਣਨਾ ਤੇ ਸੋਚਣਾ ਮੈਨੂੰ ਕੀ ਫਾਇਦਾ, ਮੈਂ ਤੇ ਭਗਤ ਹਾਂ ਨਹੀਂ। ਪਰ ਜਦੋਂ ਤੇਰਾ ਨਾਮ ਦੀਨ ਦਿਆਲ ਸੁਣਨਾ, ਲੋੜਵੰਦ ਦੀ ਜੈਸੀ ਕਿਸੇ ਨੂੰ ਲੋੜ ਹੈ, ਜ਼ਰੂਰਤ ਹੈ, ਜਿਹੜਾ ਕੋਈ ਗਰੀਬ ਹੈ, ਮੁਫਲਸ ਹੈ, ਨਿਆਸਰਾ ਹੈ, ਨਿਥਾਵਾ ਹੈ, ਅਨਾਥ ਹੈ, ਤੂੰ ਉਹਦੇ ਤੇ ਰਹਿਮਤ ਕਰਨਾ, ਤੇਰੇ ਕੋਲ ਰਹਿਮ ਹੈ। ਤੇ ਜਦੋਂ ਤੇਰੇ ਕੋਲ ਰਹਿਮ ਦੇ ਖਜ਼ਾਨੇ ਨੂੰ ਦੇਖਣਾ, ਮੈਂ ਝੋਲੀ ਅੱਡ ਕੇ ਖਲੋ ਜਾਂਦਾ, ਚਲੋ ਰਹਿਮ ਤੇ ਮੇਰੀ ਝੋਲੀ ਪਾ ਸਕਣਾ ਨਾ, ਤੂੰ ਦੀਨ ਦਿਆਲ। ਇਸ ਲਈ ਮੇਰੀ ਬੇਨਤੀ ਸੁਣ, ਹੇ ਪ੍ਰਭੂ, ਹੇ ਰਾਜਾਨ ਰਾਜ, ਮੈਂ ਤੇਰੀ ਸ਼ਰਨ ਆਇਆ, ਮੇਰੀ ਬੇਨਤੀ ਸੁਣ। ਤੂੰ ਰਹਿਮ ਝੋਲੀ ਪਾਉਣ ਵਾਲਾ, ਦੀਨ ਦਿਆਲ ਹੈ, ਤੇ ਮੈਂ ਤੇਰੇ ਕੋਲੋਂ ਰਹਿਮਤ ਮੰਗਣਾ, ਪਰ ਰਹਿਮਤ ਮੰਗਣਾ ਤੇਰੇ ਨਾਮ ਦੇ ਰੂਪ ਵਿੱਚ, ਬਖਸ਼ਿਸ਼ ਕਰਕੇ ਮੇਰੀ ਝੋਲੀ ਨਾਮ ਪਾ ਦੇ, ਕਿਉਂਕਿ ਮੈਂ ਤੇਰੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ। ਤੇਰਾ ਨਾਮ ਬਲਵਾਨ ਹੈ, ਜਿੰਦਾ ਜਿਹਨੂੰ ਸੁਣਦਿਆਂ ਹੀ ਜਮ ਦੇ ਦੂਤ ਵੀ ਨੱਸ ਜਾਂਦੇ ਨੇ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਮੈਂ ਇਹੋ ਜਿਹੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ, ਉਹਦੇ ਕਲਾਵੇ, ਉਹਦੇ ਘੇਰੇ ਵਿੱਚ ਰਹਿਣਾ, ਚੌਗਿਰਦ ਹਮਾਰੇ ਆਰਾਮ ਕਰ, ਐਸੀ ਕਾਰ ਦੇ ਅੰਦਰ ਰਹਿਣਾ ਚਾਹੁੰਦਾ। ਮੈਨੂੰ ਉਸ ਸ਼ਰਨ ਦੀ ਲੋੜ ਹੈ। ਇਸ ਲਈ ਹੇ ਨਾਮੀ, ਮੈਂ ਤੇਰੇ ਕੋਲੋਂ, ਤੂੰ ਦੀਨ ਦਿਆਲ ਹੈ, ਇਹ ਰਹਿਮਤ ਮੰਗਣਾ। ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ, ਮੰਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ। ਭਗਤ ਵਛਲ ਹਰ ਬਿਰਦ ਹੈ, ਹਰ ਲਾਜ ਰਖਾਇਆ। ਤੇਰੀਆਂ ਬੜੀਆਂ ਸਿਫਤਾਂ ਸੁਣੀਆਂ, ਤੂੰ ਭਗਤ ਵਛਲ ਹੈ, ਪਰ ਮੈਂ ਤੈਨੂੰ ਦੀਨ ਦਿਆਲ ਆਖ ਕੇ ਬੇਨਤੀ ਕਰ ਰਿਹਾ। ਤੂੰ ਭਗਤ ਵਛਲ ਹੈ, ਭਗਤਾਂ ਦੀ ਲਾਜ ਤਾਂ ਰੱਖਦਾ ਹੀ ਆਇਆ ਹੈ, ਪਰ ਮੈਂ ਤੈਨੂੰ ਦੀਨ ਦਿਆਲ ਆਖ ਕੇ ਸੰਬੋਧਨ ਕਰ ਬੇਨਤੀ, ਰਹਿਮਤ ਮੰਗਣਾ। ਜਨ ਨਾਨਕ ਸਰਨਾਗਤੀ, ਜਨ ਨਾਨਕ ਸਰਨਾਗਤੀ, ਭਗਤ ਵਛਲ ਹਰ ਬਿਰਦ ਹੈ, ਹਰ ਲਾਜ ਰਖਾਇਆ। ਜਨ ਨਾਨਕ ਸਰਨਾਗਤੀ, ਹਰ ਨਾਮ ਤਰਾਇਆ। ਬਸ ਨਾਮ ਮੇਰੀ ਝੋਲੀ ਪਾ, ਮੈਨੂੰ ਕਿਨਾਰਾ ਮਿਲ ਜਾਏਗਾ, ਮੇਰਾ ਮਕਸਦ ਪੂਰਾ ਹੋ ਜਾਏਗਾ। ਕਿਉਂ? ਕਿਉਂਕਿ ਤੇਰੇ ਨਾਮ ਦੇ ਭੈ ਵਿੱਚ, ਤੇਰਾ ਨਾਮ ਹੀ ਇੱਕ ਹੁਕਮ ਹੈ, ਜਿਸ ਹੁਕਮ ਦੇ ਅਧੀਨ ਭੈ ਵਿੱਚ ਸਾਰਾ ਬ੍ਰਹਿਮੰਡ ਵਿਚਰ ਰਿਹਾ। ਹੁਕਮ ਹੋਰ ਕੀ ਹੈ, ਜਿਹਨੂੰ ਆਪਾਂ ਦੋ ਦਿਨ ਦਾ ਜ਼ਿਕਰ ਕਰ ਰਹੇ ਹਾਂ ਕਿ ਸਾਰਾ ਸੰਸਾਰ, ਸਾਰਾ ਬ੍ਰਹਿਮੰਡ, ਸਾਰੀ ਕੁਦਰਤ ਉਹਦੇ ਹੁਕਮ ਵਿੱਚ ਹੈ। ਗੁਰੂ ਨੇ ਇਸ ਗੱਲ ਦਾ ਜਵਾਬ ਦਿੱਤਾ, ਆਪਾਂ ਰੋਜ਼ ਪੜ੍ਹਨੇ ਆ, ਸਤ ਸੰਗਤ ਕੈਸੀ ਜਾਣੀਏ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਤੇ ਉਹ ਏਕੋ ਨਾਮ ਕੀ ਹੈ? ਅਗਲੀ ਲਾਈਨ ਪੜ੍ਹੋ। ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕ ਨਾਮ ਹੁਕਮ ਹੈ, ਹੁਕਮ ਹੀ ਤਾਂ ਨਾਮ ਹੈ। ਸਾਰੇ ਜੀਵ ਜੰਤ, ਸਾਰਾ ਬ੍ਰਹਿਮੰਡ, ਸਾਰੀ ਕੁਦਰਤ, ਸਾਰੀ ਕਾਇਨਾਤ ਜਿਹੜੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਉਹ ਹੁਕਮ ਦਾ ਰੂਪ ਕੀ ਹੈ? ਨਾਮ। ਇਸੇ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ। ਆ ਪਿਛਲੇ ਸਮੇਂ ਲਗਾਤਾਰ ਸਿਸਟਮ ਚੱਲਦੇ, ਤੂੰ ਸਾਰਿਆਂ ਵਿੱਚ ਵੱਸ ਰਹੇ, ਆਪਣਾ ਕੰਟਰੋਲ ਕਰ ਰਿਹਾ। ਹੁਣ ਇੱਥੇ ਮਸਲਾ ਇਹ ਆ ਗਿਆ ਕਿ ਉਹ ਕੰਟਰੋਲ ਕਰਨ ਵਾਲੀ ਸ਼ਕਤੀ ਦਾ ਰੂਪ ਕੀ ਹੈ? ਸਿੱਖ ਨੂੰ ਬਾਰ ਬਾਰ ਨਾਮ ਦੀ ਗੱਲ ਕਿਉਂ ਚੇਤਾ ਕਰਾਈ ਗਈ? ਇਹ ਗੱਲ ਵੱਖਰੀ ਹੈ ਕਿ ਮਨੁੱਖ ਨੇ ਨਾਮ ਦਾ ਲਫ਼ਜ਼ ਤਾਂ ਚੇਤਾ ਕਰ ਲਿਆ, ਨਾਮ ਦੀ ਪਰਿਭਾਸ਼ਾ ਨਾ ਸਮਝ ਸਕਿਆ। ਨਤੀਜਾ ਇਹ ਨਿਕਲਿਆ ਕਿ ਮਨੁੱਖ ਨੇ ਨਾਮ ਦੇ ਵੱਖ ਵੱਖ ਰੂਪ ਬਣਾ ਲਏ, ਵੱਖ ਵੱਖ ਕਿਸਮਾਂ ਬਣਾ ਲਈਆਂ, ਤੇ ਆਪਣੇ ਆਪਣੇ ਢੰਗ ਦੀ ਕਿਸਮ ਪਰਿਭਾਸ਼ਾ ਬਿਆਨ ਕਰਨ ਲੱਗ ਪਿਆ ਨਾਮ ਦੀ। ਗੁਰੂ ਇੱਥੇ ਸਮਝਾਉਣਾ ਚਾਹੁੰਦੇ ਨੇ, ਜਿਹਨੂੰ ਮੈਂ ਰੱਬੀ ਸ਼ਕਤੀ ਆਖ ਰਿਹਾ, ਜਿਹੜੀ ਸਾਰੇ ਬ੍ਰਹਿਮੰਡ ਨੂੰ ਕੰਟਰੋਲ ਕਰ ਰਹੀ ਹੈ, ਜਿਹੜੀ ਸਾਰਿਆਂ ਦੇ ਵਿੱਚ ਵਸ ਰਹੀ ਹੈ, ਜਿਹਦੇ ਹੁਕਮ ਬਿਨਾਂ ਪੱਤਾ ਨਹੀਂ ਝੁੱਲਦਾ, ਉਹ ਆਖਰ ਹੁਕਮ ਕੀ ਹੈ? ਕਹਿਣ ਲੱਗੀ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਅਕਾਰ, ਨਾਮ ਕੇ ਧਾਰੇ ਕੁਰੀਆਂ ਸਭ ਭਵਨ, ਏਕੋ ਨਾਮ ਹੁਕਮ ਹੈ। ਲਓ, ਨਾਮ ਹੀ ਹੁਕਮ ਹੈ। ਜਿਹੜਾ ਹੁਕਮ, ਜਿਹੜਾ ਨਾਮ ਹੁਕਮ ਦੇ ਭੈ ਵਿੱਚ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਗੁਰੂ ਕਹਿੰਦੇ ਨੇ, ਮੈਂ ਦੇਖਦਾ ਕੀ ਹੈ, ਸਾਰੇ ਸੰਸਾਰ ਤੇ ਹੁਕਮ ਚੱਲ ਰਿਹਾ। ਕੱਲ ਵੀ ਤੁਕ ਆਈ ਸੀ, ਹੁਕਮ ਅੰਦਰ ਸਭ ਕੋ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਜੇ ਬੁਝੇ, ਨਾਨਕ ਹੁਕਮ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਏ। ਤੇ ਜੇ ਹਉਮੈ ਚਲੀ ਗਈ ਤੇ ਸਵੇਰ ਵਾਲਾ ਕਨਸੈਪਟ ਆਪਾਂ ਮਿਟ ਗਿਆ, ਤੇ ਆਪੇ ਦਾ ਮਿਟਾਣਾ ਨਵਾਂ ਜੀਵਨ ਬਣ ਗਿਆ, ਉਹ ਨਵਾਂ ਜੀਵਨ ਮਿਲਾਪ ਦਾ ਸਾਧਨ ਬਣ ਗਿਆ। ਇਹਦਾ ਮਤਲਬ ਨਵਾਂ ਜੀਵਨ ਦੇਣ ਵਾਲਾ ਉਹ ਵੀ ਨਾਮ ਹੈ, ਕਿਉਂਕਿ ਹੁਕਮ ਹੈ ਨਾ, ਤੇ ਹੁਕਮ ਜਦੋਂ ਬੁੱਝ ਲਾਏ ਉਦੋਂ ਹਉਮੈ ਮਿਟ ਜਾਂਦੀ, ਆਪਾਂ ਮਿਟ ਜਾਂਦਾ, ਆਪਸ ਵਿੱਚ ਲਿੰਕ ਹੋ ਜਾਂਦਾ, ਇਹਨਾਂ ਦੋਵਾਂ ਚੀਜ਼ਾਂ ਦਾ। ਹੁਕਮ ਤੇ ਹਉ ਦੋ ਚੀਜ਼ਾਂ ਬਿਲਕੁਲ ਵੱਖ ਵੱਖ ਨੇ। ਜਿੱਥੇ ਹੁਕਮ ਆਪਣਾ ਪ੍ਰਭਾਵ ਲੈ ਆਉਂਦਾ ਉੱਥੇ ਹਉ ਚਲੀ ਜਾਂਦੀ। ਨਾਨਕ ਹੁਕਮ ਹੈ ਜੇ ਬੁਝੇ, ਤਾਂ ਹੋਮੇ ਕਹੇ ਨਾ ਕੋਈ। ਹੁਣ ਇਹ ਦੇਖਣਾ ਵੀ ਉਹ ਹੁਕਮ ਜਿਹੜਾ ਹੈ ਜੇ ਉਹਨੂੰ ਬੁੱਝਣਾ ਹੈ ਪਛਾਣਨਾ ਹੈ ਤਾਂ ਕਿਵੇਂ ਪਛਾਣਿਆ ਜਾਏ। ਗੁਰੂ ਕਹਿੰਦੇ ਨੇ ਜਦੋਂ ਮੈਂ ਹੁਕਮ ਦੀ ਪਛਾਣ ਕੀਤੀ, ਹੁਣ ਤੱਕ ਤਾਂ ਵਸਤੂਆਂ ਦੀ ਪਛਾਣ ਕੀਤੀ ਸੀ ਨਾ, ਤੇ ਉਹਨਾਂ ਵਸਤੂਆਂ ਨੂੰ ਦੇਖ ਕੇ ਵਿਸਮਾਦ ਹੋ ਰਿਹਾ ਸਾਂ, ਹੁਣ ਤੱਕ ਤਾਂ ਕੁਦਰਤ ਦੀ ਪਛਾਣ ਕੀਤੀ ਸੀ ਨਾ, ਤੇ ਕੁਦਰਤ ਦੀਆਂ ਵਸਤੂਆਂ ਕੁਦਰਤ ਦੇ ਅੰਗਾਂ ਨੂੰ ਵੇਖ ਕੇ ਵਿਸਮਾਦ ਹੋ ਰਿਹਾ ਸਾਂ, ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ, ਕੁਦਰਤ ਦਿਸਾਂ ਕੁਦਰਤ ਸੁਣੀਏ ਸਭ ਕੁਛ ਜੋ ਕੁਝ ਤੇਰੇ ਨਾਲ ਸੰਬੰਧਿਤ ਹੈ। ਪਰ ਹੁਣ ਮੈਂ ਇਸ ਤੋਂ ਅੱਗੇ ਵਧਿਆ, ਹੁਣ ਮੈਂ ਤੇਰੇ ਹੁਕਮ ਨੂੰ ਪਛਾਣਨਾ। ਇਸ ਲਈ ਹੁਣ ਜਦੋਂ ਮੈਂ ਉਹੋ ਹੀ ਕੁਦਰਤ ਦੇਖ ਰਿਹਾ ਜਿਹਦੇ ਤੋਂ ਵਿਸਮਾਦ ਹੁੰਦਾ ਸਾਂ, ਹੁਣ ਜਦੋਂ ਮੈਂ ਉਹੋ ਹੀ ਬ੍ਰਹਿਮੰਡ ਦੇਖਣਾ ਤੇ ਬ੍ਰਹਿਮੰਡ ਦੇ ਵੱਖ ਵੱਖ ਸਰੂਪ ਲਕਸ਼ਣ ਦੇਖਣਾ ਜਿਨ੍ਹਾਂ ਨੂੰ ਦੇਖ ਕੇ ਕਦੀ ਹੈਰਾਨ ਹੁੰਦਾ ਸਾਂ, ਹੁਣ ਮੈਨੂੰ ਉਸੇ ਹੀ ਸਾਰੇ ਬ੍ਰਹਿਮੰਡ ਦੇ ਰੂਪ ਦੇ ਪਿੱਛੇ ਖਲੋਤੀ ਇੱਕ ਤੇਰੀ ਹੁਕਮ ਦੀ ਸ਼ਕਤੀ ਦਿਸਦੀ ਹੈ। ਉਹ ਇਹ ਭੈ ਵਿੱਚ ਪਵਨ ਵਹੇ ਸਦਵਾ ਇੱਕੋ ਨਾਮ ਹੁਕਮ ਹੈ, ਭੈ ਵਿੱਚ ਪਵਨ ਵਹੇ ਸਦਵਾ ਭੈ ਵਿੱਚ ਚੱਲੇ ਲੱਖ ਦਰਿਆ, ਤੇਰੇ ਬਣਾਏ ਹੋਏ ਹੁਕਮ ਦੇ ਨਿਯਮਾਂ ਵਿੱਚ ਵਾਹ ਵਗਦੀ ਹੈ, ਜਿੱਥੇ ਤੂੰ ਚਾਹੇ ਉੱਥੇ ਜਾਂਦੀ ਹੈ। ਮੈਂ ਇੱਕ ਵਾਰ ਕੀਤੀ ਸੀ ਰੱਬ ਤੋਂ ਬਾਅਦ ਜਿਹੜੀ ਸਭ ਤੋਂ ਸੂਕਸ਼ਮ ਚੀਜ਼ ਪਹਿਲੀ ਪੈਦਾ ਹੋਈ ਨਾ ਰੱਬ ਨੇ ਪੈਦਾ ਕੀਤੀ ਉਹ ਪਵਨ ਹੀ ਸੀ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਸਾਚੇ ਤੇ ਪਵਨਾ ਭਇਆ, ਮੈਂ ਕੀਤੀ ਸੀ ਇੰਨੀ ਸੂਕਸ਼ਮ ਹੈ ਜਿਵੇਂ ਰੱਬ ਮੁਕਤ ਹੈ ਨਾ ਬੰਧਨ ਮੁਕਤ ਹੈ, ਐਵੇਂ ਪਵਨ ਵੀ ਬੰਧਨ ਮੁਕਤ ਹੈ, ਪਵਨ ਵੀ ਬੰਧਨ ਕੀਤੀ ਸੀ। ਤੁਸੀਂ ਬਾਰਡਰ ਤੇ ਬਾਰਡਰ ਸਿਕਿਉਰਿਟੀ ਵਾਲੇ ਖੜੇ ਕਰਕੇ ਉਹਨਾਂ ਦੇ ਹੱਥ ਰਾਈਫਲਾਂ ਦੇ ਕੇ ਉੱਚੀਆਂ ਉੱਚੀਆਂ ਦੀਵਾਰਾਂ ਜਾਂ ਕੰਡਿਆਂ ਵਾਲੀਆਂ ਵਾੜਾਂ ਕਰਕੇ ਮਨੁੱਖਾਂ ਨੂੰ ਰੋਕ ਸਕਦੇ ਹੋ, ਕੋਈ ਉਧਰਲਾ ਮਨੁੱਖ ਇੱਧਰ ਨਾ ਆਏ, ਕੋਈ ਇੱਧਰਲਾ ਮਨੁੱਖ ਉਧਰ ਨਾ ਜਾਏ, ਪਵਨ ਨੂੰ ਨਹੀਂ ਰੋਕ ਸਕਦੇ। ਸੂਕਸ਼ਮ ਹੈ ਰੱਬ ਦੇ ਨੇੜੇ, ਜਿਉਂ ਜਿਉਂ ਮਨੁੱਖ ਸੂਕਸ਼ਮ ਹੁੰਦਾ ਹੈ ਨਾ, ਜਿਉਂ ਜਿਉਂ ਇਹਦੀ ਬਿਰਤੀ ਸੂਕਸ਼ਮ ਹੁੰਦੀ ਹੈ ਤਿਉਂ ਤਿਉਂ ਰੱਬ ਦੇ ਨੇੜੇ ਹੁੰਦਾ, ਜਿਉਂ ਜਿਉਂ ਸਥੂਲ ਹੁੰਦਾ ਤਿਉਂ ਤਿਉਂ ਵੱਖ ਹੁੰਦਾ। ਤੇ ਹੁਣ ਪਵਨ ਜਿਹੜੀ ਹੈ ਕਿਉਂਕਿ ਰੱਬ ਦੇ ਨੇੜੇ ਆ ਇਸ ਲਈ ਉਹਦੇ ਹੁਕਮ ਉਹਦੇ ਭੈ ਵਿੱਚ ਚੱਲ ਰਹੀ ਹੈ। ਦਰਿਆ ਨੇ ਉਹਨਾਂ ਦਾ ਪਾਣੀ ਜਿਹੜਾ ਵਗ ਰਿਹਾ ਉਹ ਵੀ ਆਪਣੀ ਮਰਜ਼ੀ, ਜੋ ਨਿਯਮ ਮੇਰੇ ਰੱਬ ਨੇ ਬਣਾ ਦਿੱਤੇ ਨੇ, ਉਹਨੂੰ ਆਖਿਆ ਸੀ ਤੂੰ ਚੜ੍ਹਦੇ ਵੱਲ ਬਿਲਕੁਲ ਨਹੀਂ ਜਾਣਾ, ਉਚਾਈ ਵੱਲ ਨਹੀਂ ਜਾਣਾ, ਤੂੰ ਨਿਵਾਨ ਵੱਲ ਤੁਰਨਾ, ਉਹ ਨਿਵਾਨ ਵੱਲ ਤੁਰਿਆ ਜਾਂਦਾ, ਤੂੰ ਆਖ ਉਹਨੂੰ ਉਚਾਈ ਵੱਲ ਜਾਵੇ, ਜਿੱਥੋਂ ਪ੍ਰਗਟ ਹੋਏਗਾ ਫਿਰ ਨਿਵਾਨ ਵੱਲ ਤੁਰ ਪਏਗਾ। ਭਾਈ ਸਾਹਿਬ ਨੇ ਆਖਿਆ ਲਫਜ਼ਾਇ ਸਾਹਿਬ ਕਿ ਪਾਣੀ ਚੱਲੇ ਨਿਵਾਨ ਨੂੰ, ਨਿਯਮ ਮੇਰੇ ਮਾਲਕ ਦਾ ਬਣਾਇਆ ਹੋਇਆ, ਪਾਣੀ ਨਿਵਾਣ ਨੂੰ ਚੱਲਣਾ ਹੈ, ਉਹਨੂੰ ਜੇ ਆਖੇ ਮੈਂ ਆਪਣੀ ਮਰਜ਼ੀ ਨਾਲ ਮੋੜ ਕੇ ਉਚਾਨ ਵੱਲ ਲੈ ਜਾਵਾਂ, ਆਖੇਗਾ ਨਹੀਂ ਭਲਿਆ ਤੇਰੀ ਮਰਜ਼ੀ ਨਹੀਂ ਚੱਲਣੀ ਮੈਂ ਕਿਸੇ ਦੇ ਹੁਕਮ ਵਿੱਚ। ਬਾਬਾ ਫਰੀਦ ਨੇ ਇੱਕ ਥਾਂ ਆਖਿਆ ਨਾ ਫਰੀਦਾ ਦਰਿਆ ਨੂੰ ਮੁਖਾਤਬ ਕਰਕੇ ਆਖਿਆ ਕੰਧੀ ਵਹਿਣ ਨਾ ਢਾਏ, ਇਹ ਵਹਿਣ ਦਰਿਆ ਦੇ ਵਹਿਣ ਕਿਨਾਰਾ ਨਾ ਢਾ, ਕੰਧੀ ਵਹਿਣ ਨਾ ਢਾਏ ਤਾਂ ਵੀ ਲੇਖਾ ਦੇਵਣਾ ਤੈਨੂੰ ਹਿਸਾਬ ਦੇਣਾ ਪਏਗਾ। ਤੇ ਹੱਸ ਪਿਆ ਦਰਿਆ, ਆਖਣ ਲੱਗਾ ਫਰੀਦ ਤੂੰ ਬੜਾ ਭੋਲਾ ਹੈ, ਮੈਨੂੰ ਹਿਸਾਬ ਤਾਂ ਦੇਣਾ ਪਵੇ ਜੇ ਮੈਂ ਆਪਣੀ ਮਰਜ਼ੀ ਨਾਲ ਕੁਛ ਕਰਾਂ, ਮੈਂ ਤੇ ਆਪਣੀ ਮਰਜ਼ੀ ਨਾਲ ਵਗ ਹੀ ਨਹੀਂ ਰਿਹਾ, ਭੈ ਵਿੱਚ ਚੱਲੇ ਲੱਖ ਦਰਿਆ। ਉਹ ਕਹਿਣ ਲੱਗੇ ਜਿੱਧਰ ਰੱਬ ਰਜਾਏ ਵਹਿਣ ਤਿਦਾਉਂ ਗੋ ਕਰੇ, ਹੁਕਮ ਨਹੀਂ ਹੋ ਪਾਸੇ ਚੱਲ ਚੱਲਦਾ। ਹੁਣ ਪਾਣੀ ਜੇ ਦਰਿਆ ਚੱਲਦਾ ਰੱਖਣਾ ਤੇ ਉਹਨੇ ਚੱਲਣਾ ਨਿਵਾਣ ਨੂੰ ਹੀ ਹੈ, ਇਸੇ ਲਈ ਇੰਦਰ ਜਿਹੜਾ ਹੈ ਨਾ ਉਹ ਸਿਰ ਭਾਰ ਇਹ ਵੀ ਡਿਊਟੀ ਪਿਆ ਕਰਦਾ, ਉਹ ਕਹਿੰਦਾ ਮੈਂ ਸਾਗਰ ਵਿੱਚੋਂ ਪਾਣੀ ਲਿਆ ਲਿਆ ਕੇ ਉੱਚੀ ਥਾਂ ਤੇ ਸੁੱਟਾਂ ਤਾਂ ਕਿ ਦਰਿਆ ਨੀਵੇਂ ਪਾਸੇ ਤੁਰਿਆ ਜਾਏ। ਕੈਸਾ ਲਿੰਕ ਬਣਾ ਦਿੱਤਾ, ਭੈ ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵਿਗਾਰ। ਅੱਗੇ ਜਾ ਕੇ ਕਹਿੰਦੇ ਨੇ ਭੈ ਵਿੱਚ ਇੰਦ ਫਿਰੇ ਸਿਰ ਭਾਰ, ਇੰਦਰ ਵੀ ਤੁਰਿਆ ਫਿਰਦਾ, ਉਹ ਵੀ ਆਪਣੀ ਡਿਊਟੀ ਪਿਆ ਭੁਗਤਾਉਂਦਾ। ਉਹਨੂੰ ਪਤਾ ਦਰਿਆ ਨੇ ਤਾਂ ਨੀਵੇਂ ਪਾਸੇ ਜਾਣਾ, ਪਾਣੀ ਨੇ ਨੀਵੇਂ ਪਾਸੇ ਜਾਣਾ, ਇਸ ਲਈ ਦਰਿਆ ਨੂੰ ਜਿਹੜਾ ਉਹਦੇ ਹੁਕਮ ਵੀ ਚੱਲ ਰਿਹਾ ਉਹਨੂੰ ਚੜਦਾ ਰੱਖਣ ਲਈ ਪਾਣੀ ਚਾਹੀਦਾ, ਤੇ ਪਾਣੀ ਸਾਗਰ ਵਿੱਚੋਂ ਤਾਂ ਉੱਪਰ ਜਾਣਾ ਨਹੀਂ, ਇਸ ਲਈ ਸਾਗਰ ਤੋਂ ਚੁੱਕਦਾ ਪਾਣੀ, ਜਾ ਕੇ ਪਹਾੜਾਂ ਤੇ ਸੁੱਟਦਾ, ਉੱਥੋਂ ਫਿਰ ਦਰਿਆ ਵਿੱਚ ਨੀਵੇਂ ਪਾਸੇ ਤੁਰਿਆ ਜਾਂਦਾ, ਦੋਵਾਂ ਦਾ ਸੰਬੰਧ ਜੋੜਦਾ, ਡਿਊਟੀਆਂ ਲਾ ਦਿੱਤੀਆਂ। ਗੁਰੂ ਕਹਿੰਦੇ ਨੇ ਭੈ ਵਿੱਚ ਪਵਨ ਵਹੇ ਸਦਵਾ, ਭੈ ਵਿੱਚ ਚੱਲੇ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵਿਗਾਰ। ਅਗਨ ਵੀ ਵਿਗਾਰ ਤੇ ਭੁਗਤਾਂਦੀ ਹੈ, ਜਿੱਥੇ ਵਿਗਾਰ ਦਾ ਹੁੰਦਾ ਹੁਕਮ ਵਿੱਚ ਕੰਮ ਕਰਨਾ, ਵਿਗਾਰੀ ਕਹਿੰਦੇ ਨੇ ਹੁਕਮ ਵਿੱਚ ਕੰਮ ਕਰਨ ਵਾਲੇ ਨੇ, ਜਿਵੇਂ ਰੱਖ ਰਿਹਾ ਉਵੇਂ ਰਹਿ ਰਹੇ। ਰੱਬ ਨੇ ਆਖਿਆ ਹੇ ਅਗਨ ਤੂੰ ਲੱਕੜੀ ਦੇ ਵਿੱਚ ਰਹਿਣਾ ਹੈ, ਲੱਕੜੀ ਤਾਂ ਮੇਰਾ ਭੋਜਨ ਹੈ, ਲੱਕੜੀ ਨੂੰ ਜਲਾਣਾ ਤਾਂ ਮੇਰਾ ਭੋਜਨ ਹੈ, ਅੱਗ ਦਾ ਭੋਜਨ ਕੀ ਹੈ ਲੱਕੜੀ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਿ ਜਿੰਨਾ ਜਿੰਨਾ ਬਾਲਣ ਮਰਜ਼ੀ ਪਾਈ ਜਾਓ, ਜਿਉਂ ਪਾਵਕ ਇਹ ਨਹੀਂ ਧਰਾਪੇ ਰਜਦੀ ਨਹੀਂ, ਜਿੰਨੀਆਂ ਮਰਜ਼ੀ ਲੱਕੜਾਂ ਪਾ ਲਓ ਜਲਾ ਦਿੰਦੀ ਸਾਰੀਆਂ, ਭੋਜਨ ਵਾਂਗੂ ਛੱਕ ਜਾਂਦੀ। ਪਰ ਮੇਰੇ ਰੱਬ ਨੇ ਆਖਿਆ ਨਹੀਂ, ਮੈਂ ਤੇਰੇ ਲਈ ਕੋਈ ਨਿਯਮ ਬਣਾ ਦੇਣਾ, ਤੂੰ ਇਸੇ ਹੀ ਲੱਕੜੀ ਦੇ ਵਿੱਚ ਰਹਿਣਾ। ਗੁਰੂ ਨੇ ਬਾਣੀ ਵੀ ਤੱਕ ਦਿੱਤਾ ਸਗਲ ਬਨਸਪਤ ਮੈਂ ਬਸੰਤਰ, ਬਸੰਤਰ ਕਹਿੰਦੇ ਰੱਬ ਨੇ ਸਾਰੇ ਬਨਸਪਤੀ ਵਿੱਚ ਸਾਰੀ ਲੱਕੜੀ ਦੇ ਅੰਦਰ ਬਸੰਤਰ ਬੈਠਾ, ਅੰਦਰ ਅੱਗ ਬੈਠੀ। ਕਹਿਣ ਲੱਗੇ ਦੇਖੀ ਜਿੰਨੀ ਦੇਰ ਲੱਕੜੀ ਤੈਨੂੰ ਅੰਦਰੋਂ ਕੱਢੇ ਨਾ, ਤੇਰਾ ਟਿਕਾਣਾ ਖਤਮ ਨਾ ਕਰਨਾ ਚਾਹੇ ਓਨੀ ਦੇਰ ਤੂੰ ਇਹਨੂੰ ਨਹੀਂ ਜਲਾਣਾ। ਹਾਂ ਤੈਨੂੰ ਬਾਹਰ ਕੱਢੇ, ਜਦੋਂ ਲੱਕੜੀ ਵਿੱਚੋਂ ਅੱਗ ਬਾਹਰ ਨਿਕਲੇਗੀ ਉਦੋਂ ਲੱਕੜੀ ਜਲੇਗੀ, ਓਨੀ ਦੇਰ ਅੰਦਰ ਬੈਠੀ ਹੈ ਅੱਗ ਦੇ, ਅੱਗ ਲੱਕੜੀ ਦੇ ਵਿੱਚ ਹੀ ਬੈਠੀ, ਲੱਕੜੀ ਦਾ ਕੁਛ ਨਹੀਂ ਵਿਗਾੜਦੇ। ਭੈ ਵਿੱਚ ਅਗਨ ਕੱਢੇ ਵਿਗਾਰ, ਜੋ ਕੁਝ ਕਰ ਰਹੀ ਹੈ ਵਿਗਾਰੀਆਂ ਵਾਂਗੂ ਹੁਕਮ ਵਿੱਚ ਚੱਲ ਰਹੀ ਹੈ। ਗੁਰੂ ਕਹਿੰਦੇ ਨੇ ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਬਹਾਰ। ਇੰਨਾ ਭਾਰ ਧਰਤੀ ਤੇ ਰੱਖ ਦਿੱਤਾ ਸੀ ਤੇ ਆਏ ਦਿਨ ਰੱਖਿਆ ਜਾ ਰਿਹਾ, ਭਾਰ ਵੱਧ ਰਿਹਾ ਤੇ ਬਿਠਾ ਦਿੱਤਾ ਪਾਣੀ ਤੇ ਬੈਠੀ, ਕੋਈ ਹੁਕਮ ਅਦੁੱਲੀ ਨਹੀਂ, ਕੋਈ ਸਿਰ ਨਹੀਂ ਫੇਰਦੀ, ਕਦੀ ਨਾ ਨਹੀਂ ਕਰਦੀ ਕਿ ਹੇ ਪ੍ਰਭੂ ਇੰਨਾ ਭਾਰ ਹੁਣ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ। ਬੈਠੀ ਵੀ ਪਾਣੀ ਤੇ, ਗੁਣੇ ਵੀ ਆ ਦਿੱਤਾ ਕਿਸੇ ਤੇ ਭਾਰ ਤਲੇ ਕਵਣ ਜੋਰ, ਜੀ ਜਾਤ ਰੰਗਾ ਕਨਾਓ ਸੁਮਨਾ ਲਿਖਿਆ ਬੁੜੀ ਕਲਾ, ਕੌਣ ਜਾਣੇ। ਗੁਰੂ ਕਹਿੰਦੇ ਨੇ ਧਰਤੀ ਵੀ ਉਹਦੇ ਹੁਕਮ ਵਿੱਚ ਅਡੋਲ ਖਲੋਤੀ ਹੈ, ਹੈ ਵਿੱਚ ਇੰਦ ਫਿਰਿਆ ਸਿਰ ਬਹਾਰ, ਇੰਦਰ ਵੀ ਮੇਘ ਵੀ ਬੱਦਲ ਵੀ ਉਹਦੇ ਹੁਕਮ ਵਿੱਚ ਕੰਮ ਕਰ ਰਹੇ ਨੇ, ਪਾਣੀ ਲਿਆ ਲਿਆ ਪਹਾੜਾਂ ਤੇ ਸੁੱਟਦੇ ਨੇ, ਉੱਥੋਂ ਦਰਿਆ ਵਗਦੇ ਨੇ, ਚਸ਼ਮੇ ਫੁੱਟਦੇ ਨੇ। ਹੈ ਵਿੱਚ ਰਾਜਾ ਧਰਮ ਦੁਆਰ, ਉਸ ਰਾਜਾ ਰਾਜ ਨੇ ਆਪਣੇ ਰਾਜ ਦੇ ਅੰਦਰ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ ਹੈ, ਸੰਵਿਧਾਨ ਧਰਮ ਹੈ ਹੁੰਦਾ। ਆਖੇ ਹਰ ਕਿਸੇ ਦੇ ਕਰਮਾਂ ਦੀ ਫਾਇਲ ਹੈ ਧਰਮ, ਤੂੰ ਵਚਨੀ ਹੈ, ਜੇ ਤੇਰੇ ਅਨੁਕੂਲ ਨਾ ਹੋਵੇ ਤੈਨੂੰ ਪਸੰਦ ਨਾ ਆਵੇ ਉਹਨੂੰ ਵੱਖਰਾ ਕੱਢ ਲੈ, ਚੁਣਵਾ ਕੱਢੇ ਜਨਮਾ ਲਿਆ ਬੰਦ, ਪਰ ਨਿਆਂ ਸੱਚ ਕਰੀ ਉਹ ਧਰਮ ਹੀ ਕਰ ਸਕਦੇ। ਗੁਰੂ ਨੇ ਬਾਣੀ ਵਿੱਚ ਇਸ ਲਈ ਫੈਸਲਾ ਦੇ ਦਿੱਤਾ, ਕਹਿਣ ਲੱਗੇ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਕਹਿਣ ਲੱਗੇ ਰੱਬ ਦਾ ਇੱਕ ਅਸਰਜ ਕੌਤਕ ਸੀ, ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ, ਉਹ ਧਰਮ ਦੇ ਰਾਹੀਂ ਨਿਆਏ ਕਰ, ਉਹਦਾ ਸੰਵਿਧਾਨ ਉਹਦਾ ਫੈਸਲਾ ਉਹਦਾ ਲਾ ਉਹਦਾ ਕਾਨੂੰਨ ਧਰਮ ਹੈ। ਉਹਨੇ ਆਪ ਬਿਠਾ ਦਿੱਤਾ ਗੱਦੀ ਤੇ। ਉਹ ਰਾਜਾ ਨੇ ਰਾਜ ਹੈ ਜਾਂ ਕਿ ਵਸ ਖਾਨ ਸੁਲਤਾਨ ਹੈ ਜਾਂ ਕਿ ਵਸ ਹੈ ਸਗਲ ਜਹਾਨ ਜਾਂ ਕਕੀਆ ਸਭ ਕੁਛ ਹੋਏ। ਉਹਨੇ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ, ਆਖਿਆ ਹਰ ਕਿਸੇ ਦੀ ਫਾਈਲ ਮੈਂ ਤੇਰੇ ਹਵਾਲੇ ਕਰਨਾ, ਲਿਖਣਾ ਵੇ ਧਰਮ ਬਹਾਲਿਆ। ਪਰ ਧਰਮ ਦਾ ਕੰਮ ਹੈ ਸੱਚ ਦੇ ਫੈਸਲੇ ਕਰਨਾ, ਭੈ ਵਿੱਚ ਰਾਜਾ ਧਰਮ ਦੁਆਰ ਕਰੀ ਜਾਂਦਾ। ਕਹਿਣ ਲੱਗੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸੂਰਜ ਤੇ ਚੰਦਰਮਾ ਵੀ ਉਸਦੇ ਹੁਕਮ ਵਿੱਚ ਨੇ, ਜਿੱਧਰੋਂ ਆਖਿਆ ਸੂ ਚੜ੍ਹਨ ਨੂੰ ਉਧਰੋਂ ਹੀ ਚੜ੍ਹਦੇ ਨੇ। ਤੂੰ ਆਖ ਭਲਾ ਆਪਣੀ ਦਿਸ਼ਾ ਬਦਲ ਜਾਣ। ਇੱਥੇ ਬਸ ਨਹੀਂ, ਜਿਸ ਸਪੀਡ ਨਿਸ਼ਚਿਤ ਕੀਤੀ ਸੂ ਉਸੇ ਸਪੀਡ ਤੇ ਉਸੇ ਦਿਸ਼ਾ ਵੱਲ ਤੁਰੇ ਜਾਂਦੇ ਨੇ। ਤਾਂ ਹੀ ਤੇ ਤੂੰ ਅੰਦਾਜ਼ਾ ਲਗਾ ਲੈਣਾ ਇਸ ਦਿਨ ਨੂੰ ਸੂਰਜ ਇੰਨੇ ਵਜੇ ਚੜੇਗਾ। ਜੇ ਨਿਸ਼ਚਿਤ ਨਾ ਕੀਤਾ ਹੁੰਦਾ, ਸੂਰਜ ਦੀ ਆਪਣੀ ਮਰਜ਼ੀ ਚੱਲਦੀ ਹੁੰਦੀ, ਤੇਰੇ ਲਈ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ। ਪਰ ਕਿਉਂਕਿ ਇੱਕ ਨਿਸ਼ਚਿਤ ਸਮਾਂ, ਇੱਕ ਨਿਸ਼ਚਿਤ ਦਿਸ਼ਾ ਹੈ ਤੇ ਉਹ ਕੀਤੀ ਹੈ ਮੇਰੇ ਮਾਲਕ ਨੇ, ਤੂੰ ਕੀਤੀ ਨਹੀਂ। ਹਾਂ, ਤੂੰ ਉਹਦੀ ਕੀਤੀ ਦਿਸ਼ਾ ਨੂੰ ਪਛਾਣ ਕੇ ਅੰਦਾਜ਼ਾ ਲਗਾ ਲੈਣਾ। ਸੂਰਜ ਇਸ ਦਿਹਾੜਿਆਂ ਵਿੱਚ, ਇਸ ਰੁੱਤ ਵਿੱਚ, ਇਸ ਦਿਨ ਇੰਨੇ ਵਜੇ ਚੜ੍ਹੇਗਾ, ਇੰਨੇ ਵਜੇ ਡੁੱਬੇਗਾ। ਲਿਖ ਦਿੰਦੇ ਨੇ ਨਾ। ਤੇ ਜੇ ਉਹਦੀ ਸੂਰਜ ਤੇ ਚੰਦਰਮਾ ਦੀ ਆਪਣੀ ਮਰਜ਼ੀ ਹੋਵੇ, ਉਹ ਕਿਸੇ ਦੇ ਭੈ ਵਿੱਚ ਨਾ ਹੋਵੇ, ਫਿਰ ਉਹਦੇ ਕੋਲ ਪੁੱਛਣ ਜਾਓਗੇ ਤੂੰ ਕਿੰਨੇ ਵਜੇ ਚੜ੍ਹੇਗਾ ਕੱਲ ਨੂੰ? ਪਰ ਉਹ ਭੈ ਵਿੱਚ, ਉਹਦੇ ਲਈ ਕੋਈ ਤਰਤੀਬ ਹੈ, ਉਹਦੇ ਲਈ ਕੋਈ ਨਿਸ਼ਚਿਤ ਕਰ ਦਿੱਤਾ ਗਿਆ। ਗੁਰੂ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਰੋੜਾਂ ਮੀਲਾਂ ਦਾ ਸਫ਼ਰ ਜਦੋਂ ਦੇ ਪੈਦਾ ਹੋਏ ਨੇ, ਕਰ ਗਏ ਅਣਗਿਣਤ ਸਫ਼ਰ ਕਰੀ ਜਾਂਦੇ ਨੇ, ਕੋਈ ਗਿਣਤੀ ਨਹੀਂ ਉਹਨਾਂ ਦੇ ਸਫ਼ਰ ਦੀ, ਪਰ ਕਰ ਰਹੇ ਨੇ ਤਰਤੀਬ ਵਿੱਚ, ਕਰ ਰਹੇ ਨੇ ਹੁਕਮ ਵਿੱਚ। ਹੁਕਮ ਅਦੂਲੀ ਨਹੀਂ ਕਰ ਸਕਦੇ, ਨਿਯਮ ਭੰਗ ਬਿਲਕੁਲ ਨਹੀਂ ਕਰ ਸਕਦੇ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਸਿੱਧ ਵੀ, ਬੁੱਧ ਵੀ, ਸੁਰ ਦੇਵਤੇ ਵੀ, ਕਿਉਂਕਿ ਸਾਰੇ ਬ੍ਰਹਿਮੰਡ ਦਾ ਜ਼ਿਕਰ ਕਰ ਰਹੇ ਨੇ, ਨਾਥ ਜੋਗੀ ਵੀ, ਸਾਰੇ ਉਹਦੇ ਹੁਕਮ ਵਿੱਚ, ਕਿਉਂਕਿ ਬੇਸ਼ੱਕ ਉਹ ਤਪ ਕਰ ਰਹੇ ਨੇ, ਪਰ ਕਿਉਂ ਕਰ ਰਹੇ ਨੇ? ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਮਾਲਕ ਹੈ, ਉਹਨੂੰ ਜਿਹੜੀ ਗੱਲ ਚੰਗੀ ਲੱਗਦੀ, ਇਹ ਗੱਲ ਵੱਖਰੀ ਹੈ ਕਿ ਕਿਹੜੀ ਗੱਲ ਚੰਗੀ ਲੱਗਦੀ ਉਸਦਾ ਗਲਤ ਅੰਦਾਜ਼ਾ ਲਗਾ ਲੈਣ। ਪਰ ਕਰਦੇ ਉਹ ਕੁਝ ਰਹੇ ਨੇ ਜੋ ਸਮਝਦੇ ਨੇ ਉਹਨੂੰ ਚੰਗਾ ਲੱਗਦਾ। ਹਰ ਧਰਮੀ ਮਨੁੱਖ, ਕਿਸੇ ਵੀ ਧਰਮ ਵਿਸ਼ਵਾਸ ਵਿੱਚ ਰਹਿਣ ਵਾਲਾ ਮਨੁੱਖ ਕਰਦਾ ਤੇ ਉਹੀ ਹੈ ਨਾ, ਸੋਚਦਾ ਵੀ ਆਹ ਗੱਲ ਰੱਬ ਨੂੰ ਚੰਗੀ ਲੱਗਦੀ, ਇਹ ਗੱਲ ਵੱਖਰੀ ਹੈ ਕਿ ਉਹਨੂੰ ਇਹ ਪਛਾਣ ਨਾ ਹੋਵੇ ਕਿਹੜੀ ਚੰਗੀ ਲੱਗਦੀ ਹੈ ਕਿਹੜੀ ਨਹੀਂ ਲੱਗਦੀ। ਇਸ ਲਈ ਜੋ ਕੁਝ ਉਹ ਵੀ ਕਰ ਰਹੇ ਨੇ, ਉਹ ਵੀ ਕਿਸੇ ਐਸੇ ਹੀ ਭੈ, ਐਸੇ ਹੀ ਤਰਤੀਬ ਵਿੱਚ ਜਿਹੜੀ ਤੇਰੇ ਨਾਲ ਸੰਬੰਧ ਰੱਖਦੀ ਹੈ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਆਕਾਸ਼ ਵੀ ਬਿਨ ਥੰਮਾ ਗਗਨ ਰਹਾਇਆ, ਬਾਣੀ ਵਿੱਚ ਆਖਿਆ, ਖਲੋਤਾ ਤਣਿਆ ਹੋਇਆ, ਕੋਈ ਰੱਸਾ ਨਹੀਂ ਬਣਿਆ ਹੋਇਆ, ਕੋਈ ਵਾਂਸ ਦੇ ਸਹਾਰੇ ਦੀ ਲੋੜ ਨਹੀਂ। ਕਹਿਣ ਲੱਗੇ ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਨੇ ਵੱਡੇ ਵੱਡੇ ਯੋਧੇ ਮਹਾਬਲੀ ਸੂਰਮੇ, ਉਹਨਾਂ ਤੇ ਵੀ ਕੋਈ ਪੈ ਰੱਖ ਦਿੱਤਾ। ਜੇ ਕੋਈ ਸੂਰਮਾ ਮਹਾਬਲੀ ਹੋ ਕੇ ਪੈ ਨਾ ਹੋਵੇ ਉਹਨੂੰ, ਤਾਂ ਮੈਦਾਨੇ ਜੰਗ ਵਿੱਚ ਉਹ ਤਲਵਾਰ ਦੇ ਨਾਲ ਢਾਲ ਕਿਉਂ ਚੁੱਕੇ? ਆਏ ਖਿਆਲ ਕਰਿਓ, ਤਲਵਾਰ ਤੇ ਢਾਲ ਵਿੱਚ ਇੱਕ ਅੰਤਰ ਹੈ। ਤਲਵਾਰ ਮਾਰਨ ਲਈ ਹੈ, ਢਾਲ ਬਚਣ ਲਈ ਹੈ। ਜਦੋਂ ਮਹਾਬਲੀ ਸੂਰਮੇ ਮੈਦਾਨੀ ਜੰਗ ਵਿੱਚ ਜਾਂਦੇ ਨੇ, ਕੇਵਲ ਤਲਵਾਰ ਨਹੀਂ ਹੁੰਦੀ ਉਹਨਾਂ ਕੋਲ, ਢਾਲ ਵੀ। ਉਹ ਢਾਲ ਇਸ ਗੱਲ ਦਾ ਪ੍ਰਤੀਕ ਹੁੰਦੀ ਹੈ ਕਿ ਉਹ ਡਰ ਰਹੇ ਨੇ, ਕਿਸੇ ਕੋਲ ਬਚਣਾ ਚਾਹੁੰਦੇ ਨੇ, ਕਿਸੇ ਦੇ ਵਾਰ ਤੋਂ ਬਚਣਾ ਵੀ ਚਾਹੁੰਦੇ। ਉਹ ਜਿਹੜਾ ਬਚਾਓ ਦਾ ਰੂਪ ਹੈ ਨਾ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਡਰ ਰਹੇ ਨੇ। ਕੋਈ ਭੈ ਹੈ ਸਿਰ ਤੇ ਕਿ ਕਿਸੇ ਦੀ ਤਲਵਾਰ, ਕਿਸੇ ਦਾ ਹਥਿਆਰ ਮੇਰੇ ਤੇ ਸਫਲ ਨਾ ਹੋ ਜਾਏ, ਇਸ ਲਈ ਉਹਨੇ ਨਾਲ ਤਲਵਾਰ ਦਾ ਇੱਕ ਹੱਥ ਵਿੱਚ, ਬਲਕਿ ਤੁਸੀਂ ਕਦੀ ਦੇਖੋ ਇੱਕ ਹੱਥ ਵਿੱਚ ਤਲਵਾਰ ਹੈ ਤੇ ਨਾਲ ਢਾਲ ਜ਼ਰੂਰ ਹੈ। ਜਿਹਦੇ ਕੋਲ ਤਲਵਾਰ ਢਾਲ ਨਹੀਂ, ਜੇ ਉਹਦੇ ਕੋਲ ਬੰਦੂਕ ਹੈ ਤੇ ਉਹਨੇ ਫਿਰ ਦੂਜੇ ਪਾਸੇ ਇਹੋ ਜਿਹੀਆਂ ਸੰਜੋਆਂ ਪਾਈਆਂ ਹੋਈਆਂ ਨੇ ਕਿ ਕਿਸੇ ਦੀ ਗੋਲੀ ਦੀ, ਕਿਸੇ ਦੀ ਬੰਦੂਕ ਦੀ ਗੋਲੀ ਮੈਨੂੰ ਨਾ ਪਵੇ। ਆਹ ਜਿਹੜੀ ਸੰਜੋਅ ਹੈ, ਆਹ ਜਿਹੜੀ ਢਾਲ ਹੈ, ਆਹ ਜਿਹੜੀ ਬੁਲਟ ਪਰੂਫ ਜੈਕਟ ਹੈ, ਇਹ ਸਾਰੀ ਕਿਹੜੀ ਚੀਜ਼ ਹੈ? ਕਿਸੇ ਭੈ ਦਾ ਪ੍ਰਤੀਕ ਹੈ। ਮਨੁੱਖ ਕਿਤੋਂ ਡਰ ਰਿਹਾ? ਉਹਦੇ ਕੋਲ ਬਚਣਾ ਚਾਹੁੰਦਾ। ਤੇ ਮਹਾਬਲੀ ਸੂਰਮਿਆਂ ਨੇ ਇਹ ਪਾਉਂਦੇ ਨੇ, ਯੋਧਿਆਂ ਦੇ ਪਹਿਨਣ ਵਾਲੀਆਂ ਚੀਜ਼ਾਂ ਨੇ, ਤੇ ਐਡੇ ਮਹਾਨ ਯੋਧੇ ਅਖਵਾਉਣ ਵਾਲੇ ਵੀ ਡਰੀ ਜਾਂਦੇ ਨੇ। ਗੁਰੂ ਕਹਿੰਦੇ ਨੇ ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਸਾਰੇ ਤੇਰੇ ਭੈ ਵਿੱਚ ਨੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਦੇਖਣਾ ਹੈ ਮਾਲਕ, ਇੱਕੋ ਇੱਕ ਮੱਥੇ ਦਾ ਲੇਖ ਹੈ ਜਿਹੜਾ ਸਾਰੇ ਸੰਸਾਰ ਦਾ ਸਮਝ ਹੈ। ਇੱਕ ਮਾਤਾ ਪਿਤਾ ਦੇ ਘਰ ਦੋ ਪੁੱਤਰ ਹੋਣ, ਉਹਨਾਂ ਦੇ ਮੱਥੇ ਦੇ ਲੇਖ ਇੱਕੋ ਜਿਹੇ ਨਹੀਂ ਹੁੰਦੇ। ਕੋਈ ਗਰੀਬ ਰਹਿ ਜਾਂਦਾ, ਕੋਈ ਅਮੀਰ ਹੋ ਜਾਂਦਾ, ਕੋਈ ਪੜ੍ਹ ਲਿਖ ਕੇ ਵਿਦਵਾਨ ਹੋ ਜਾਂਦਾ, ਕੋਈ ਵਿਚਾਰਾ ਅਨਪੜ੍ਹ ਰਹਿ ਜਾਂਦਾ। ਇੱਕ ਮਾਤਾ ਪਿਤਾ ਦੇ ਘਰ ਜਨਮ ਲੈਣ ਵਾਲੇ, ਇੱਕੋ ਗੋਦੀ ਵਿੱਚ ਖੇਡਣ ਵਾਲਿਆਂ ਦੇ ਵੀ ਲੇਖ ਇੱਕੋ ਜਿਹੇ ਨਹੀਂ ਹੁੰਦੇ, ਵੱਖ ਵੱਖ। ਪਰ ਗੁਰੂ ਕਹਿੰਦੇ ਨੇ ਇੱਕ ਲੇਖ ਉਹ ਹੈ ਜਿਹਦੇ ਤੋਂ ਕੋਈ ਵੀ ਨਹੀਂ ਬਚਿਆ, ਹਰ ਕਿਸੇ ਦਾ ਮੱਥੇ ਤੇ ਉਹ ਲਿਖਿਆ ਗਿਆ, ਉਹ ਹੈ ਭੈ। ਸਗਲਿਆ ਭਾਉ ਲਿਖਿਆ ਸਿਰ ਲੇਖ, ਸਗਲਿਆ ਭਾਉ ਲਿਖਿਆ ਸਿਰ ਲੇਖ ਜੀ। ਫਿਰ ਨਿਰਭਉ ਕੌਣ ਹੋਇਆ? ਗੁਰੂ ਨੇ ਆਖਿਆ ਭੈ ਵਿੱਚ ਰਚਿਓ ਸਭ ਸੰਸਾਰ, ਸਾਰਾ ਸੰਸਾਰ ਭੈ ਵਿੱਚ ਰਚਿਆ। ਫਿਰ ਨਿਰਭਉ ਕੌਣ ਹੋਇਆ? ਲੋ ਇੱਥੇ ਇੱਕ ਫੈਸਲਾ ਹੈ, ਲਫ਼ਜ਼ ਇੱਕ ਵਰਤਿਆ, ਸਗਲਿਆ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇੱਕੋ ਇੱਕ ਪਰਮਾਤਮਾ, ਬਸ ਇੱਕ ਰੱਬ ਹੈ ਐਸਾ ਜਿਹੜਾ ਇਸ ਭੈ ਦੇ ਗ੍ਰਿਪ ਵਿੱਚ ਨਹੀਂ ਆਉਂਦਾ, ਭੈ ਦੇ ਘੇਰੇ ਵਿੱਚ ਨਹੀਂ ਆਉਂਦਾ, ਉਹ ਨਿਰਭੈ ਹੈ, ਉਹ ਹੈ ਇੱਕ। ਲੋ ਇੱਥੇ ਇੱਕ ਰੁਕਣਾ ਹੈ। ਅਗਲੀਆਂ ਲਾਈਨਾਂ, ਅਗਲਾ ਸਲੋਕ ਕਿਹੜਾ ਲਿੰਕਡ ਹੈ? ਕਹਿੰਦੇ ਨਹੀਂ ਕੋਈ ਇਹ ਨਿਰੰਕਾਰ ਪ੍ਰਭੂ ਭਗਵਾਨ ਪਰਮੇਸ਼ਵਰ ਇੱਕੋ ਹੀ ਹੈ ਜਿਹੜਾ ਭੈ ਦੇ ਘੇਰੇ ਵਿੱਚ ਨਹੀਂ ਆਉਂਦਾ, ਬਾਕੀ ਸਾਰਾ ਸੰਸਾਰ ਹੀ ਭੈ ਵਿੱਚ ਹੈ, ਇੱਕੋ ਹੀ ਹੈ ਜਿਹੜਾ ਭੈ ਵਿੱਚ ਨਹੀਂ। ਤੇ ਕਹਿਣ ਲੱਗੇ ਫਿਰ ਮੈਂ ਪੁੱਛਣਾ ਚਾਹੁੰਦਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰੋਮ ਰਵਾਲ। ਆਨਾ ਸਵਾ ਖੜਾ ਹੋ ਗਿਆ, ਉਹ ਤਾਂ ਇੱਕ ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਨਿਰਭਉ ਨਾਨਕ ਨਿਰਭਉ ਨਿਰੰਕਾਰ। ਕਹਿਣ ਲੱਗੇ ਹੋਰ ਕਿਤੇ, ਕਿਉਂਕਿ ਉਹ ਤੇ ਹੋਰ ਉਹਦੇ ਸਾਹਮਣੇ ਤਾਂ ਕੋਈ ਹੋਰ ਪੈਦਾ ਹੀ ਨਹੀਂ ਹੋਇਆ, ਇਹ ਫੈਸਲਾ ਵੀ ਬਾਣੀ ਨੂੰ ਦੇ ਦਿੱਤਾ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਕਿ ਹੋਰ ਨਾ ਹੀ ਕੋਈ, ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਉਹ ਹੋਰ ਕਿਤੇ ਕੀ ਹੋਇਆ, ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਨਾ ਉਹਦੇ ਵਰਗਾ ਹੋਰ ਕੋਈ ਹੋਇਆ ਨਾ ਹੋਵੇਗਾ, ਉਹ ਇੱਕੋ ਹੈ। ਤੇ ਫਿਰ ਹੋਰ ਕਹਤੇ ਰਾਮ ਰਵਾਲ ਕੀ ਹੋਇਆ? ਅੱਜ ਸਵਾਲ ਖੜਾ ਕਰ ਲਿਆ, ਕਿਵੇਂ ਕਰਨਾ? ਮੈਂ ਕਿਸੇ ਦੀ ਮਨੋਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਸਪਸ਼ਟ ਕਰਨਾ। ਕਹਿਣ ਲੱਗੇ ਮੈਂ ਦੇਖਣਾ ਰੱਬ ਤੇ ਇੱਕੋ ਹੀ ਸੀ, ਅਕਾਲ ਪੁਰਖ ਤਾਂ ਇੱਕੋ ਹੀ ਸੀ ਜਿਹੜਾ ਨਿਰਭਉ ਸੀ ਨਿਰੰਕਾਰ ਸੱਚ ਏਕ, ਆ ਹੋਰ ਕਿਤੇ ਰਾਮ ਰਵਾਲ ਪੈਦਾ ਹੋ ਗਏ, राम भगवान बन बैठा, कोई कृष्ण भगवान बन बैठा। जेडे बेचारे रवाल सन उस परमात्मा निरंकार दे सामने एक धूल सन, तुच्छ सन, बन बैठे। हुण किन्ने क आखां निरभउ निरंकार सच एक दे रूप बन गए, कोई शिव भगवान, कोई विष्णु भगवान, कोई कच्छ भगवान, कोई मच्छ भगवान, पता नहीं किन्ने क भगवान। उत्थे कहिंदे नानक निरभउ निरंकार सच एक, ओ निरभउता इक्को बहुते है नहीं। आ होर कहते की होया, लो इस गल का फैसला अगली लाइन विच दे रहे हैं। होर केते राम रवाल बड़े होर केते पैदा हो गए, जेडे राम वर्गे कृष्ण वर्गे जेडे रवाल सन मेरे रब दे सामने, तूल सन, तुच्छ सन। उन्हां दी कहानियां भी बड़ियां बन गई, कित रामायण बन गई, कित गीता बन गई, बड़िया ग्रंथा ने उन्हां दा जिक्र भी कर दिता। केतियां कण कहानियां, केते वेद विचार बड़े बन गए। ਲੋਕਾਂ ਨੇ ਰਮਾਇਣਾ ਦੇ ਪਾਠ ਵੀ ਸ਼ੁਰੂ ਕਰ ਲਏ, ਗੀਤਾ ਦੇ ਪਾਠ ਵੀ ਸ਼ੁਰੂ ਕਰ ਲਏ। ਕਹਿਣ ਲੱਗੇ ਨਿਰੇ ਕਥਾ ਕਹਾਣੀਆਂ ਰਮਾਇਣ ਤੇ ਗੀਤਾ ਪੜ੍ਹਨ ਵਾਲੇ ਨਾ ਰਹਿ ਗਏ, ਕੁਝ ਬਾਜ਼ਾਰੀ ਵੀ ਇਕੱਠੇ ਹੋ ਗਏ, ਉਹਨਾਂ ਨੇ ਫਾਇਦਾ ਉਠਾਇਆ ਇਸ ਗੱਲ ਦਾ, ਮੰਗਤੇ ਵੀ ਇਕੱਠੇ ਹੋ ਗਏ। ਉਹ ਸਨ ਮੰਗਤੇ ਰਾਸਧਾਰੀ ਜਿਹੜੇ ਮੰਗ ਕੇ ਖਾਣ ਵਾਲੇ ਸਨ, ਨਾਟਕਕਾਰ ਜਿਹੜੇ ਨਾਟਕ ਖੇਡਣ ਵਾਲੇ ਸਨ, ਉਹਨਾਂ ਨੂੰ ਕਹਿੰਦੇ ਨੇ ਬਾਜ਼ਾਰੀ। ਉਹਨਾਂ ਨੇ ਵੀ ਇਸ ਗੱਲ ਤੋਂ ਫਾਇਦਾ ਉਠਾਇਆ। ਉਹਨਾਂ ਰਾਮ ਰਵਾਲ ਤੇ ਕ੍ਰਿਸ਼ਨ ਦੀਆਂ ਕਹਾਣੀਆਂ ਜਿਹੜੀਆਂ ਸਨ, ਉਹਨਾਂ ਜਿਹੜੀਆਂ ਪਹਿਲਾਂ ਰਮਾਇਣ ਦੇ ਰੂਪ ਵਿੱਚ ਕਿਸੇ ਨੇ ਲਿਖੀਆਂ ਸਨ, ਮੁੜ ਕੇ ਉਹਨਾਂ ਨੇ ਨਾਟਕ ਦੇ ਰੂਪ ਵਿੱਚ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਕੇਤੀਆਂ ਕਣ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ, ਉਹ ਮੰਗਤੇ ਆ ਕੇ, ਉਹ ਬਾਜ਼ਾਰੀ ਆ ਕੇ ਉਹਨਾਂ ਨੇ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੀ ਰਾਮਾਇਣ ਵਿੱਚ ਗੱਲ ਸੀ ਨਾ, ਉਹਨਾਂ ਨੇ ਫਿਲਮਾ ਲਈ, ਉਹਨਾਂ ਨੇ ਉਹਦਾ ਨਾਟਕ ਬਣਾ ਲਿਆ। ਹੁਣ ਉਹਨਾਂ ਨੇ ਰਾਮਲੀਲਾ ਤੇ ਕ੍ਰਿਸ਼ਨ ਲੀਲਾ ਖੇਡਣੀ ਸ਼ੁਰੂ ਕਰ ਦਿੱਤੀ। ਹੋਰ ਕਿਤੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਬਲਕਿ ਇਸ ਦਾ ਫੈਸਲਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵੀ ਕੀਤਾ। ਕਹਿਣ ਲੱਗੇ ਉਹ ਭਲਿਆ, ਕਿਸੇ ਹੋਰ ਨੂੰ ਤੂੰ ਭਗਵਾਨ ਕਿਵੇਂ ਆਖੇਗਾ। ਕਹਿਣ ਲੱਗੇ ਸਗਲੀ ਥੀਤ ਪਾਸ ਡਾਰ ਰਾਖੀ, ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮੀ ਥੀਤ ਗੋਬਿੰਦ ਜਨਮਾਸੀ। ਕ੍ਰਿਸ਼ਨ ਜਨਮ ਅਸ਼ਟਮੀ ਨੂੰ, ਕਿਉਂਕਿ ਅਸ਼ਟਮੀ ਦੀ ਥਿੱਤ ਦੇ ਦਿਹਾੜੇ ਜਨਮ ਮੰਨਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਸਾਰੀਆਂ ਥਿੱਤਾਂ ਛੱਡ ਛੱਡ ਕੇ ਗੋਬਿੰਦ ਰੱਬ ਜਿਹੜਾ ਹੈ ਉਹ ਅਸ਼ਟਮੀ ਥਿੱਤ ਨੂੰ ਉਹਨੇ ਜਨਮ ਲਿਆ ਸੀ, ਬਾਕੀ ਥਿੱਤਾਂ ਵਿੱਚ ਉਹ ਰੱਬ ਨਹੀਂ ਸੀ, ਉਹ ਪਰਮਾਤਮਾ ਨਹੀਂ ਸੀ। ਜਿਸ ਤਰੀਕ ਨੂੰ ਜੰਮਿਆ, ਜਿਸ ਯੁੱਗ ਵਿੱਚ ਪੈਦਾ ਹੋਇਆ, ਬਸ ਉਸੇ ਯੁੱਗ ਵਿੱਚ ਸੀ, ਉਹ ਤੇ ਸਿਰਫ ਦੁਆਪਰ ਵਿੱਚ ਪੈਦਾ ਹੋਇਆ, ਤ੍ਰੇਤੇ ਵਿੱਚ ਉਹਦਾ ਸੰਬੰਧ ਹੀ ਕੋਈ ਨਹੀਂ, ਤੇ ਤ੍ਰੇਤੇ ਵਿੱਚ ਰੱਬ ਕਿਹੜਾ ਸੀ। ਹਰ ਯੁੱਗ ਯੁੱਗ ਦਾ ਰੱਬ ਵੱਖਰਾ ਮੰਨੇਗਾ, ਤੇ ਗੁਰੂ ਆਖ ਰਿਹਾ ਨੇ ਮੈਂ ਉਸ ਰੱਬ ਦੀ ਗੱਲ ਕਰਨਾ ਜਿਹੜਾ ਆਦਿ ਸੱਚ ਹੈ, ਜੁਗਾਦ ਸੱਚ ਹੈ। ਤੂੰ ਨਹੀਂ ਆਖ ਸਕਦਾ ਕਿ ਕ੍ਰਿਸ਼ਨ ਤ੍ਰੇਤੇ ਵਿੱਚ ਪੈਦਾ ਹੋਇਆ ਸੀ, ਤੈਨੂੰ ਆਖਣਾ ਪਏਗਾ ਕੇਵਲ ਦੁਆਪਰ ਵਿੱਚ। ਤੂੰ ਨਹੀਂ ਆਖ ਸਕਦਾ ਰਾਮ ਦੁਆਪਰ ਵਿੱਚ ਪੈਦਾ ਹੋਇਆ ਸੀ, ਤੂੰ ਆਖੇਗਾ ਕੇਵਲ ਤ੍ਰੇਤੇ ਵਿੱਚ। ਔਰ ਗੁਰੂ ਨੇ ਆਖਿਆ, ਇਸ ਲਈ ਮੈਂ ਤੈਨੂੰ ਸਪਸ਼ਟ ਕਰਨਾ ਚਾਹੁੰਦਾ, ਜੁਗੈ ਜੁਗੈ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਯੁਗ ਯੁਗ ਦੇ ਸਮੇਂ ਸਮੇਂ ਦੇ ਰਾਜੇ ਪੈਦਾ ਹੋਏ ਜਿਨ੍ਹਾਂ ਨੂੰ ਅਵਤਾਰ ਕਰਕੇ ਲੋਕਾਂ ਨੇ ਗਾਵਿਆ। ਕਹਿਣ ਲੱਗੇ ਇੱਕ ਖਿਆਲ ਕਰੀ, ਭਗਵਾਨ ਨਹੀਂ, ਕਿਉਂਕਿ ਭਗਵਾਨ ਕਿਸੇ ਸਮੇਂ ਦਾ ਮੁਹਤਾਜ ਨਹੀਂ, ਭਗਵਾਨ ਕਿਸੇ ਸਮੇਂ ਦਾ ਕਾਇਲ ਨਹੀਂ, ਉਹਦੇ ਬੰਧਨ ਵਿੱਚ ਨਹੀਂ। ਉਹ ਤੇ ਆਦਿ ਸੱਚ ਹੈ, ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਹੈ ਸੀ, ਉਦੋਂ ਵੀ ਹੈ ਸੀ। ਕਹਿਣ ਲੱਗੇ ਅਸ਼ਟਮੀ ਥੀਤ ਗੋਬਿੰਦ ਜਨਮਾਸੀ, ਕਾਹੇ ਰੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਉਹ ਤਾਂ ਜਨਮ ਮਰਨ ਤੋਂ ਰਹਿਤ ਹੈ, ਉਹਦੇ ਜਨਮ ਦੀ ਤੂੰ ਕੋਈ ਤਾਰੀਖ ਨਹੀਂ ਨਿਸ਼ਚਿਤ ਕਰ ਸਕਦਾ, ਉਹਦੇ ਜਨਮ ਦਾ ਤੂੰ ਕੋਈ ਅਸਥਾਨ ਨਹੀਂ ਨਿਸ਼ਚਿਤ ਕਰ ਸਕਦਾ, ਪਰ ਰਾਮ ਦੇ ਜਨਮ ਅਸਥਾਨ ਲਈ ਤੂੰ ਦਿਨ ਰਾਤ ਲੜ ਰਿਹਾ। ਕਹਿਣ ਲੱਗੇ ਨਹੀਂ, ਹਰ ਇੱਕ ਨੂੰ ਭਗਵਾਨ ਨਹੀਂ ਆਖਿਆ ਜਾ ਸਕਦਾ। ਹੋਰ ਕਿਤੇ ਕਹਿਤੀਆਂ ਕੌਣ ਕਹਾਣੀਆਂ, ਉਹਨਾਂ ਦੀਆਂ ਕਹਾਣੀਆਂ ਬਣ ਗਈਆਂ, ਰਾਮਾਇਣ ਬਣ ਗਈ, ਗੀਤਾ ਬਣ ਗਈ। ਕਹਿੰਦੇ ਨੱਚੇ ਮੰਗਤੇ, ਹੁਣ ਨਾਟਕਕਾਰਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ। ਰਸਧਾਰੀਏ ਇਕੱਠੇ ਹੋ ਗਏ, ਉਹਨਾਂ ਨੇ ਰਾਮਲੀਲਾ ਕ੍ਰਿਸ਼ਨ ਲੀਲਾ ਖੇਡਣੀ ਸ਼ੁਰੂ ਕਰ ਦਿੱਤੀ। ਕਹਤੇ ਨੱਚੇ ਮੰਗਤੇ ਵਿੜਮੁੜ ਪੂਰੇ ਤਾਲ, ਨੱਚਦੇ ਟੱਪਦੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਜਿੱਥੇ ਇਕੱਠ ਵੇਖਦੇ, ਜਿੱਥੇ ਬਹੁਤਾ ਕਾਫਲਾ ਦੇਖਦੇ, ਮੇਲੇ ਲੱਗਦੇ, ਜਦੋਂ ਕਦੀ ਕੋਈ ਮੇਲਾ ਲੱਗਦਾ ਉੱਥੇ ਬਾਜ਼ਾਰੀ ਵੀ ਪਹੁੰਚ ਜਾਂਦੇ ਆਪਣਾ ਬਾਜ਼ਾਰ ਲਾਉਣ ਲਈ। ਇੱਥੇ ਰਾਮਲੀਲਾ ਹੋ ਰਹੀ ਤੇ ਕ੍ਰਿਸ਼ਨ ਲੀਲਾ ਹੋ ਰਹੀ, ਗਾਵੇ ਰਾਜੇ ਰਾਣੀਆਂ, ਰਾਜੇ ਰਾਣੀਆਂ ਦਾ ਭੇਸ ਬਣਾਉਂਦੇ, ਬੋਲੇ ਆਲ ਪਤਾਲ ਤੇ ਆਲ ਪਤਾਲ ਜੋ ਮੂੰਹ ਆਉਂਦਾ, ਜੋ ਮਨ ਵਿੱਚ ਖਿਆਲ ਆਉਂਦਾ ਉਹ ਉਹਨਾਂ ਦੀ ਨਕਲ ਕਰਨ ਵਾਸਤੇ ਬੋਲਦੇ, ਤੇ ਬਣਾਵਟੀ ਨਕਲੀ ਕਿਉਂਕਿ ਰੂਪ ਬਣਾਉਣਾ ਹੁੰਦਾ ਨਾ, ਇਸ ਲਈ ਨਕਲੀ ਗਹਿਣੇ ਪਾ ਲੈਂਦੇ ਜਿਹੜੇ ਲੱਗਦੇ ਵੀ ਇਹਨੇ ਲੱਖਾਂ ਕਰੋੜਾਂ ਦੇ ਪਾਏ ਹੋਏ। ਰਾਜੇ ਪਾਉਂਦੇ, ਉਹਨਾਂ ਨੇ ਰਾਜਿਆਂ ਦੀ ਨਕਲ ਕਰਨੀ ਹੁੰਦੀ ਸੀ, ਹੁਣ ਰਾਜਧਾਰੀਆਂ ਕੋਲ ਇੰਨਾ ਕੀਮਤੀ ਗਹਿਣਾ ਕਿੱਥੋਂ ਆਵੇ, ਪਰ ਉਹ ਲੱਖਾਂ ਰੁਪਿਆਂ ਦੇ ਕੀਮਤੀ ਗਹਿਣਿਆਂ ਦੀ ਨਕਲ ਕਰਨ ਵਾਸਤੇ ਇਉਂ ਪਾਉਂਦੇ ਵੀ ਇਉਂ ਹੀ ਦਿਸਣ ਜਿਵੇਂ ਲੱਖ ਟੱਕਿਆਂ ਕੇ ਮੂੰਦੜੇ, ਲੱਖ ਟੱਕਿਆਂ ਕੇ ਹਾਰ। ਗੁਰੂ ਆਖਦੇ ਨੇ ਉਹ ਭਲਿਆ, ਇਹ ਤੇਰੇ ਰਾਜੇ ਰਾਣੀਆਂ ਵੀ ਝੂਠੇ, ਇਹ ਤੇਰਾ ਆਰਾਮ ਵੀ ਤੇ ਇਹ ਤੇਰਾ ਕ੍ਰਿਸ਼ਨ ਵੀ ਭਗਵਾਨ ਨਹੀਂ ਅਵਤਾਰ ਹੈ, ਜਿਹੜੇ ਤੂੰ ਗੱਲ ਵਿੱਚ ਗਹਿਣੇ ਪਾਏ ਹੋਏ ਨੇ ਇਹ ਵੀ ਝੂਠੇ, ਤੇ ਵਿਸ਼ਵਾਸ ਕਸ ਜਿਸ ਤਨ ਤੇ ਪਾਏ ਹੋਏ ਨੇ ਉਹ ਵੀ ਝੂਠਾ। ਕਹਿਣ ਲੱਗੇ ਜਿਤ ਤਨ ਪਾਈਏ ਨਾਨਕਾ, ਲੱਖ ਟਕਿਆਂ ਕੇ ਮੂੰਦੜੇ, ਲੱਖ ਟਕਿਆਂ ਤੇ ਹਾ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ। ਸੱਚੇ ਰੱਬ ਦੀ ਕਹਾਣੀ, ਸੱਚੇ ਅਕਾਲ ਪੁਰਖ ਦੀ ਕਹਾਣੀ ਤੂੰ ਕੇਵਲ ਝੂਠ ਦੇ ਬੇਸ ਤੇ ਖੜੀ ਕਰ ਲਈ। ਸਾਡੇ ਵੀ ਕਈ ਬਜ਼ਾਰੀ ਬਣ ਬੈਠੇ ਸਨ ਪਿਛਲੇ ਵਿਆਹ ਵਿੱਚ, ਸਾਡੇ ਵੀ ਕਈ ਬਜ਼ਾਰੀ ਬਣ ਬੈਠੇ ਸਨ, ਉਹਨਾਂ ਨੇ ਵੀ ਰਾਮਾਨਾ ਦੇ ਪਾਠ ਕਰਾਣੇ ਤੇ ਹਵਨ ਜੱਗ ਸ਼ੁਰੂ ਕਰਾਤੇ ਸਨ, ਪਤਾ ਨੀ ਜਾਂ ਤੇ ਵਾਸਾ ਦੀ ਵਾਰ ਰੋਜ਼ ਸੁਣਦੇ ਨੀ ਹੁਣ ਜਾਂ ਜ਼ਿੰਦਗੀ ਅੰਦਰ ਸਮਝਦੇ ਨੀ। ਗੁਰੂ ਨੇ ਬਾਣੀ ਵਿੱਚ ਖਿਆਲ ਦਿੱਤਾ, ਕਹਿਣ ਲੱਗੇ ਉਹ ਭਲਿਆ ਸਭ ਕੁਝ ਝੂਠ ਦਾ ਫਰੇਬ ਦਾ ਨਾਟਕ ਦਾ ਇਕੱਠਾ ਕੀਤਾ, ਕਿਉਂਕਿ ਨਾਟਕ ਤੇ ਝੂਠ ਨੂੰ ਹੀ ਕਹਿੰਦੇ, ਇਸੇ ਲਈ ਉਹਦਾ ਪ੍ਰਭਾਵ ਕੋਈ ਨਹੀਂ ਹੁੰਦਾ। ਤੁਸੀਂ ਫਿਲਮ ਅੰਦਰ ਕਈ ਲੋਕ ਮਰਦੇ ਨੇ ਪਰ ਕਦੀ ਤੁਸੀਂ ਅਫਸੋਸ ਕਰਨ ਗਏ ਹੋ ਉਹਦੇ ਘਰ ਵਿੱਚ? ਤੁਹਾਨੂੰ ਪਤਾ ਫਿਲਮ ਨਾਟਕ, ਕਈ ਲੋਕ ਜਨਮ ਲੈਂਦੇ ਨੇ ਕਦੀ ਵਧਾਈ ਦੇਣ ਗਏ ਹੋ? ਪਤਾ ਨਾਟਕ, ਉਹਦੇ ਵਿੱਚ ਅਸਲੀਅਤ ਨਹੀਂ, ਗਿਆਨ ਨਹੀਂ। ਗੁਰੂ ਕਹਿੰਦੇ ਨੇ ਇਹੋ ਕਾਰਨ ਹੈ ਇਹਨਾਂ ਰਮਾਇਣਾਂ ਤੇ ਗੀਤਾਂ ਦੇ ਪਾਠ ਤੇ ਹਵਨਾਂ ਯੱਗਾਂ ਤੇ ਇਹਨਾਂ ਰਾਮਲੀਲਾ ਤੇ ਕ੍ਰਿਸ਼ਨ ਲੀਲਾ ਵਿੱਚ ਗਿਆਨ ਕੋਈ ਨਹੀਂ, ਹਾਂ ਮਨ ਪਰਚਾਵਾ ਜ਼ਰੂਰ ਹੈ, ਉਹ ਬਾਜ਼ਾਰੀਆਂ ਦਾ, ਉਹ ਬਾਜ਼ਾਰੀਆਂ ਦਾ। ਜਿਤ ਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ, ਗਿਆਨ ਨਾ ਗੱਲੀ ਢੂੰਡੀ ਹੈ। ਉਹ ਭਲਿਆ ਰੱਬ ਤਾਂ ਨਿਰੀ ਰੋਸ਼ਨੀ ਹੈ, ਰੱਬ ਤਾਂ ਸੱਚ ਹੈ, ਰੱਬ ਤਾਂ ਗਿਆਨ ਹੈ, ਰੱਬ ਤਾਂ ਚਾਨਣ ਹੈ, ਤੇ ਉਹ ਗੱਲਾਂ ਨਾਲ ਨਹੀਂ ਮਿਲਦਾ, ਨਾ ਹੀ ਉਹ ਗੱਲਾਂ ਨਾਲ ਕਥਿਆ ਜਾਂਦਾ, ਜ਼ਬਾਨੋਂ ਕਿਹਾ ਵੀ ਨਹੀਂ ਜਾ ਸਕਦਾ। ਹਾਂ ਉਹ ਮਿਲਦਾ, ਕਰਮ ਮਿਲੇ ਤਾਂ ਪਾਈਏ, ਹੋਰ ਜਿੰਨੀਆਂ ਮਰਜ਼ੀ ਹਿਕਮਤਾਂ ਕਰ ਲੈ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈ, ਜਿੰਨੀ ਮਰਜ਼ੀ ਉਪਰਾਲੇ ਕਰ ਲੈ, ਜਿੰਨੀਆਂ ਮਰਜ਼ੀ ਹੋਰ ਯੁਕਤਾਂ ਵਰਤ ਲੈ, ਕਰਮ ਮਿਲੇ ਰਹਿਮਤ ਨਾਲ ਮਿਲਦਾ ਤਾਂ ਮਿਲਦਾ। ਹੁਣ ਮਸਲਾ ਆ ਗਿਆ ਜੀ, ਉਹ ਸੱਚ ਜੇ ਕਰਮ ਨਾਲ ਮਿਲਦਾ ਤਾਂ ਦੱਸੋ ਮੈਂ ਵੀ ਪ੍ਰਾਪਤ ਕਰਨਾ ਚਾਹੁੰਦਾ, ਮੈਨੂੰ ਕਿਵੇਂ ਪ੍ਰਾਪਤ ਹੋ ਗਿਆ? ਜੇ ਹੋਰ ਕਹਿੰਦੇ ਰਾਮ ਰਵਾਲ ਸੱਚ ਨਹੀਂ, ਜੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਹੈ, ਹੋਰ ਕਹਿੰਦੇ ਰਾਮ ਰਵਾਲ ਸੱਚ ਨਹੀਂ, ਜੇ ਉਹਨਾਂ ਦੀਆਂ ਕਹਿਤੀਆਂ ਕਨ ਕਹਾਣੀਆਂ ਸੱਚ ਨਹੀਂ, ਜੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਸੱਚ ਨਹੀਂ, ਤੇ ਦੱਸੋ ਉਹ ਸੱਚ ਕਿਵੇਂ ਮਿਲੇ ਜਿਹਨੂੰ ਮੈਂ ਪਾਲਣਾ ਚਾਹੁੰਦਾ? ਲਓ ਇਸ ਗੱਲ ਦਾ ਜਵਾਬ ਗੁਰੂ ਪੌੜੀ ਵਿੱਚ ਦਿੰਦੇ, ਕਹਿੰਦੇ ਪੌੜੀ ਨਦਰ ਕਰੇ ਜੇ ਆਪਣੀ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਪ੍ਰਭੂ ਰਹਿਮਤ ਭਰੀ ਨਿਗਾਹ ਕਰੇ ਤਾਂ ਤੈਨੂੰ ਜੀਵਨ ਵਿੱਚ ਗੁਰੂ ਦੀ ਸੰਗਤ ਗੁਰੂ ਦਾ ਸਾਥ ਗੁਰੂ ਦੀ ਅਗਵਾਈ ਪ੍ਰਾਪਤ ਹੁੰਦੀ ਹੈ ਉਹ ਹੈ ਗੁਰੂ ਸ਼ਬਦ ਗੱਲ ਤਾਂ ਫੈਸਲਾ ਵੀ ਅੱਗੇ ਤੋਂ ਕੁਛ ਕਰ ਦਿੱਤਾ ਨੀ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰ ਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਤਾਂ ਸਾਨੂੰ ਸ਼ਬਦ ਮਿਲਦਾ ਤੇ ਸੱਚ ਗੁਰੂ ਕੋਲ ਹੈ ਸੱਚ ਸ਼ਬਦ ਕੋਲ ਹੈ ਵਿਸ਼ਵਾਸ ਕਰ ਜੇ ਸੱਚ ਕਿਸੇ ਰਮਾਇਣ ਦੇ ਪਾਠ ਜਾਂ ਸੱਚ ਕਿਸੇ ਗੀਤਾ ਦੇ ਪਾਠ ਕਿਸੇ ਹਮਨ ਜਗ ਜਾਂ ਰਾਮ ਰਵਾਲ ਕੋਲੋਂ ਭਾਣੇ ਬਜਾਲੀਆਂ ਕੋਲੋਂ ਭਾਣੇ ਸੱਚ ਨਹੀਂ ਮਿਲਣਾ ਫੈਸਲਾ ਬਣੀ ਦਾ ਕਹਿਣ ਲੱਗੀ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾ ਇਹ ਜੀਓ ਬਹੁਤੇ ਜਨਮ ਭਰ ਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਗੁਰੂ ਜਿਹੜਾ ਹੋਰ ਕੋਈ ਦਾਤਾ ਨਹੀਂ ਦੁਨੀਆਂ ਦੇ ਲੋਕੋ ਸੁਣ ਲਓ ਕਿਉਂ ਕਿਉਂਕਿ ਜਿਉਂ ਦੀ ਦਾਤ ਸਭ ਤੋਂ ਵੱਡੀ ਹੈ ਉਹਦੀ ਦਾਤ ਸਭ ਤੋਂ ਵੱਡੀ ਹੈ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾ ਕਹਿਣ ਲੱਗੇ ਉਹਦੀ ਦਾਤ ਕੀ ਹੈ ਸਤਿਗੁਰ ਮਿਲਿਆ ਸੱਚ ਪਾਇਆ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਸਤਿਗੁਰ ਮਿਲਿਆ ਸੱਚ ਪਾਇਆ ਸਤਿਗੁਰੂ ਮਿਲਿਆ ਸੱਚ ਮਿਲਦਾ ਹੈ ਕਿਉਂ ਮਿਲਦਾ ਕਿਵੇਂ ਮਿਲਦਾ ਕਹਿਣ ਲੱਗੇ ਇਸ ਲਈ ਕਿਉਂਕਿ ਗੁਰੂ ਪਹਿਲਾਂ ਸੱਚ ਨੂੰ ਬਿਠਾਉਣ ਦੀ ਥਾਂ ਬਣਾਉਣ ਲਈ ਹਉਮੈ ਆਪਾ ਗਵਾਉਂਦਾ ਹੈ ਪਿਛਲੀ ਗੱਲਾਂ ਨਾਲ ਲਿੰਕ ਹੋ ਰਹੀ ਪਹਿਲਾਂ ਅੰਦਰੋਂ ਹਉਮੈ ਕੱਢ ਲੈ ਤਾਂ ਕਿ ਹਰੀ ਟਿਕ ਜਾਏ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਤੇ ਹਉ ਕੀ ਹੈ ਆਪਾਂ ਤੇ ਗੁਰੂ ਰਹਿਮਤ ਕਰਕੇ ਜਦੋਂ ਹਰੀ ਨੂੰ ਅੰਦਰ ਟਿਕਾਉਂਦਾ ਜਦੋਂ ਸੱਚ ਨੂੰ ਅੰਦਰ ਟਿਕਾਉਂਦਾ ਨਾ ਪਹਿਲਾਂ ਆਪਾਂ ਗਵਾ ਦਿੰਦਾ ਅੰਦਰੋਂ ਹੌਮ ਕੱਢ ਦਿੰਦਾ ਤਾਂ ਕਿ ਹਰੀ ਟਿਕ ਜਾਏ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਦੋਂ ਆਪਾਂ ਗਵੀਜਾ ਬਸ ਉਦੋਂ ਹਰ ਪਾਸੇ ਸੱਚ ਹੀ ਸੱਚ ਦਿਸਣ ਲੱਗ ਪਿਆ ਹੁਣ ਉਹਨੂੰ ਸੱਚ ਕਿਤੇ ਭਾਲਣ ਜਾਣ ਦੀ ਲੋੜ ਨਹੀਂ ਨਾ ਉਹਨੂੰ ਕੋਈ ਭੁਲੇਖਾ ਪਾ ਸਕਦਾ ਕਿ ਰਾਮ ਰਵਾਲ ਸੱਚ ਹੋ ਸਕਦਾ ਨਾ ਉਹਨੂੰ ਕੋਈ ਮੁਗਾਲਤਾ ਪਾ ਸਕਦਾ ਗੀਤਾ ਜਾਂ ਰਮਾਇਣ ਜਾਂ ਖੇਡਾਂ ਦੇ ਇਹ ਰਾਮਲੀਲਾ ਸੱਚ ਹੋ ਸਕਦਾ ਕੋਈ ਮੁਗਾਲਤਾ ਨਹੀਂ ਕਿਉਂਕਿ ਸੱਚ ਨੂੰ ਬੁੱਝ ਲੈਂਦਾ ਉਹਨੂੰ ਸੱਚ ਬੁਝਾ ਦਿੱਤਾ ਜਾਂਦਾ ਸੱਚ ਦੀ ਪਛਾਣ ਕਰਾ ਦਿੱਤੀ ਜਾਂਦੀ ਹੈ ਗੁਰੂ ਕਹਿੰਦੇ ਨੇ ਸਤਿਗੁਰ ਮਿਲਿਏ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ ਦੀਨ ਦਇਆ ਕਦੀ ਸੱਚ ਦੀ ਮੰਗ ਕਰ ਰਿਹਾ ਸੀ ਤੇ ਬੁਝਾ ਦਿੱਤਾ ਪਹੁੰਚਾ ਦਿੱਤਾ ਉਸ ਮੰਜ਼ਿਲ ਤੇ ਜਿੰਦੀ ਢੂੰਡ ਕਰਦਾ ਸੀ ਦੀਨ ਦਇਆ ਦੀਨ ਦਇਆ ਦੀਨ ਦਇਆ ਦੀਨ ਦਇਆ ਦੀਨ ਦਇਆ ਸੁਣ ਬੇਨਤੀ ਹਰ ਪ੍ਰਭ ਹਰ ਦਾਇਆ ਰਾਮ ਰਾਜੇ ਹਰ ਪ੍ਰਭ ਹਰ ਦਾਇਆ ਰਾਮ ਰਾਜੇ ਰਾਮ ਰਾਜੇ ਗੁਰੂ ਬਖਸ਼ਿਸ਼ ਕਰੇ। ਸਾਡਾ ਜੀਵਨ ਦਾ ਰਸਤਾ ਗੁਰਮਤ ਗਾਡੀ ਰਾਹ ਹੋ ਜਾਏ, ਉਹਦੇ ਵਿੱਚੋਂ ਕਿਸੇ ਵੀ ਛੋਟੀ ਮੋਟੀ ਆੜ, ਕਿਸੇ ਛੋਟੀ ਮੋਟੀ ਹੋਰ ਸੇਧ ਵੱਲ ਸਾਨੂੰ ਚੱਲਣ ਦਾ ਚਾਂਸ ਨਾ ਰਹੇ। ਗੁਰੂ ਸਾਡੇ ਲਈ ਗੁਰਮਤ ਦਾ ਗਾਡੀ ਰਾਹ ਬਖਸ਼ਿਸ਼ ਕਰ ਰਿਹਾ ਜੀ। ਅਸੀਂ ਸਮਝ ਲਈਏ ਇਹਨਾਂ ਸ਼ਬਦਾਂ ਨਾਲ ਕਿ ਮੈਂ ਦਾ ਜਾ ਚਿਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇ, ਸਤਿਗੁਰੂ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਰਦਾਈ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਨੂੰ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ, ਸਭ ਨਾਮ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸੱਚ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ। ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਣਕੇ ਮਨ ਵਸਿਓ ਵਾਜੇ ਸ਼ਬਦ ਗਣੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ, ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਇ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ ਵਾਜੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆ। ਪੰਚ ਦੋਤ ਵਸ ਕੀਤੇ ਕਾਲ ਕੰਟਕ ਮਾਰ, ਗੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗ। ਕਹੇ ਨਾਨਕ ਤੈਸਕੋ ਆਪਿਤ ਘਰ ਅਨਹਦ ਵਾਰ, ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰ, ਦੁਖ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣ, ਸੰਤ ਸਾਜਨ ਭੈ ਸਰ ਤੇ ਪੂਰੇ ਗੁਰ ਤੇ ਜਾ। ਸੁਣਤੇ ਪੁਣਿਤ ਪੈ ਤੇ ਪਵਿੱਤ ਸਤਿਗੁਰ ਰਹਿਆ ਬਰਪੂਰੇ, ਬਿਨ ਮੰਤ ਜਾਣੀ ਗੁਰ ਚਰਨ ਲਾਗੇ ਵਾਜੇ ਅਨਹਦ। ਸੁਣਤੇ ਪੁਣਿਤ ਪੈ ਤੇ ਪਵਿੱਤ ਸਤਿਗੁਰ ਰਹਿਆ ਬਰਪੂਰੇ, ਬਿਨ ਮੰਤ ਜਾਣੀ ਗੁਰ ਚਰਨ ਲਾਗੇ ਵਾਜੇ ਅਨਹਦ।
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ।
ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਗਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਗਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।